ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 10 ਮਈ 2026 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਆਦਮ ਤੇ ਪਾਪੀ ਇਨਸਾਨ। ਸੁਨਹਿਰੀ ਮਤਨ: ਕਰੰਥੀਓ। ਤੇ ਜਿਵੇਂ ਆਦਮ ਵਿੱਚ ਸਾਰੇ ਮਰਦੇ ਨੇ, ਉਂਝ ਹੀ ਮਸੀਹ ਵਿੱਚ ਸਾਰੇ ਜਿਉਂਦੇ ਕੀਤੇ ਜਾਣਗੇ। ਜਵਾਬੀ ਪੜ੍ਹਾਈ: ਜ਼ਬੂਰ। ਐ ਖੁਦਾਵੰਦ ਸਾਡੇ ਰੱਬ, ਤੇਰਾ ਨਾਂ ਸਾਰੀ ਧਰਤੀ ਉੱਤੇ ਕੈਸਾ ਬਜ਼ੁਰਗ ਏ! ਤੂੰ ਆਪਣਾ ਜਲਾਲ ਅਸਮਾਨ ਉੱਤੇ ਕਾਇਮ ਕੀਤਾ। ਜਦ ਮੈਂ ਤੇਰੇ ਅਸਮਾਨ ਉੱਤੇ ਜਿਹੜਾ ਤੇਰੇ ਦਸਤਕਾਰੀ ਏ ਅਤੇ ਚੰਨ ਅਤੇ ਤਾਰਿਆਂ ਉੱਤੇ ਜਿਨ੍ਹਾਂ ਨੂੰ ਤੂੰ ਮੁਕਰਰ ਕੀਤਾ ਏ ਗੌਰ ਕਰਦਾ ਵਾਂ, ਅਤੇ ਫਿਰ ਇਨਸਾਨ ਕੀ ਏ ਭਈ ਤੂੰ ਉਹਨੂੰ ਯਾਦ ਰੱਖੇ, ਅਤੇ ਆਦਮਜ਼ਾਦ ਕੀ ਏ ਭਈ ਤੂੰ ਉਹਦੀ ਖਬਰ ਲਵੇਂ, ਕਿਉਂ ਜੇ ਤੂੰ ਉਹਨੂੰ ਰੱਬ ਤੋਂ ਕੁਝ ਹੀ ਘੱਟ ਬਣਾਇਆ ਏ ਅਤੇ ਜਲਾਲ ਅਤੇ ਸ਼ੌਕਤ ਨਾਲ ਉਹਨੂੰ ਤਾਜਦਾਰ ਕਰਦਾ ਏ। ਤੂੰ ਉਹਨੂੰ ਆਪਣੀ ਦਸਤਕਾਰੀ ਉੱਤੇ ਤਸੱਲਤ ਬਖਸ਼ਿਆ ਏ। ਤੂੰ ਸਭ ਕੁਝ ਉਹਦੇ ਪੈਰਾਂ ਹੇਠਾਂ ਕਰ ਦਿੱਤਾ ਏ, ਪਰ ਮੈਂ ਤੇ ਸੱਚਿਆਈ ਵਿੱਚ ਤੇਰਾ ਦੀਦਾਰ ਹਾਸਲ ਕਰਾਂਗਾ। ਮੈਂ ਜਦ ਜਾਗਾਂਗਾ ਤਾਂ ਤੇਰੀ ਸ਼ਬਾਹਤ ਨਾਲ ਸੇਰ ਹੋਵਾਂਗਾ। ਦਰਸੀ ਵਾਜ਼ ਬਾਈਬਲ ਵਿੱਚੋਂ ਜ਼ਬੂਰ। ਤੁਸੀਂ ਖੁਦਾਵੰਦ ਵੱਲੋਂ ਤੁਹਾਨੂੰ ਜਿਹਨੇ ਅਸਮਾਨ ਅਤੇ ਧਰਤੀ ਨੂੰ ਬਣਾਇਆ। ਪੈਦਾਇਸ਼: ਰੱਬ ਨੇ ਸ਼ੁਰੂ ਵਿੱਚ ਧਰਤੀ ਅਤੇ ਅਸਮਾਨ ਨੂੰ ਪੈਦਾ ਕੀਤਾ, ਅਤੇ ਧਰਤੀ ਵਿਰਾਨ ਅਤੇ ਸੁਨਸਾਨ ਸੀ, ਅਤੇ ਗਹਿਰਾ ਉੱਤੇ ਹਨੇਰਾ ਸੀ, ਅਤੇ ਰੱਬ ਦੀ ਰੂਹ ਪਾਣੀਆਂ ਉੱਤੇ ਜੁੰਬਸ਼ ਕਰਦੀ ਸੀ। ਫਿਰ ਰੱਬ ਨੇ ਆਖਿਆ ਭਈ ਅਸੀਂ ਇਨਸਾਨ ਨੂੰ ਆਪਣੀ ਸੂਰਤ ਉੱਤੇ ਆਪਣੀ ਛਬੀ ਵੰਗਰ ਬਣਾਈਏ, ਅਤੇ ਉਹ ਸਮੁੰਦਰ ਦੀਆਂ ਮੱਛੀਆਂ ਅਤੇ ਅਸਮਾਨ ਦੇ ਪਰਿੰਦਿਆਂ ਅਤੇ ਛੁਪਾਇਆਂ ਅਤੇ ਸਾਰੀ ਧਰਤੀ ਅਤੇ ਸਾਰੇ ਜਾਨਦਾਰਾਂ ਉੱਤੇ ਜਿਹੜੇ ਧਰਤੀ ਉੱਤੇ ਰਿੜਦੇ ਨੇ ਇਖਤਿਆਰ ਰੱਖਣ। ਅਤੇ ਰੱਬ ਨੇ ਇਨਸਾਨ ਨੂੰ ਆਪਣੀ ਸੂਰਤ ਉੱਤੇ ਪੈਦਾ ਕੀਤਾ, ਰੱਬ ਦੀ ਸੂਰਤ ਉੱਤੇ ਉਹਨੂੰ ਪੈਦਾ ਕੀਤਾ, ਨਰੋ ਨਾਰੀ ਉਹਨਾਂ ਨੂੰ ਪੈਦਾ ਕੀਤਾ। ਰੱਬ ਨੇ ਉਹਨਾਂ ਨੂੰ ਬਰਕਤ ਦਿੱਤੀ, ਅਤੇ ਰੱਬ ਨੇ ਸਭ ਉੱਤੇ ਜੋ ਕੁਝ ਉਹਨੇ ਬਣਾਇਆ ਸੀ ਨਜ਼ਰ ਕੀਤੀ, ਅਤੇ ਵੇਖਿਆ ਭਈ ਬਹੁਤ ਚੰਗਾ ਏ। ਪੈਦਾਇਸ਼: ਇਸ ਤਰ੍ਹਾਂ ਅਸਮਾਨ ਅਤੇ ਧਰਤੀ ਅਤੇ ਉਹਨਾਂ ਦੇ ਕੁੱਲ ਲਸ਼ਕਰ ਦਾ ਬਣਾਉਣਾ ਪੂਰਾ ਹੋਇਆ, ਬਲਕਿ ਧਰਤੀ ਤੋਂ ਕੋਹਰ ਉੱਠਦੀ ਸੀ ਅਤੇ ਸਾਰੀ ਧਰਤੀ ਨੂੰ ਸੈਰਾਬ ਕਰਦੀ ਸੀ, ਅਤੇ ਖੁਦਾਵੰਦ ਰੱਬ ਨੇ ਧਰਤੀ ਦੀ ਮਿੱਟੀ ਨਾਲ ਇਨਸਾਨ ਨੂੰ ਬਣਾਇਆ, ਅਤੇ ਉਹਦੇ ਨਥਨਿਆਂ ਵਿੱਚ ਹਯਾਤੀ ਦਾ ਦਮ ਫੂਕਿਆ, ਅਤੇ ਇਨਸਾਨ ਜਿਉਂਦੀ ਜਿੰਦ ਬਣਿਆ। ਅਤੇ ਰੱਬ ਨੇ ਆਦਮ ਉੱਤੇ ਗਹਿਰੀ ਨੀਂਦਰ ਘੱਲੀ ਅਤੇ ਉਹ ਸੌਂ ਗਿਆ, ਅਤੇ ਉਹਨੇ ਉਹਦੀਆਂ ਪਸਲੀਆਂ ਵਿੱਚੋਂ ਇੱਕ ਨੂੰ ਕੱਢ ਕੇ ਉਹਦੀ ਥਾਂ ਗੋਸ਼ਤ ਭਰ ਦਿੱਤਾ। ਅਤੇ ਰੱਬ ਉਸ ਪਸਲੀ ਤੋਂ ਜਿਹੜੀ ਉਹਨੇ ਆਦਮ ਵਿੱਚੋਂ ਕੱਢੀ ਸੀ ਇੱਕ ਬੁੱਢੀ ਬਣਾ ਕੇ ਉਹਨੂੰ ਆਦਮ ਦੇ ਕੋਲ ਲਿਆਇਆ। ਪੈਦਾਇਸ਼: ਅਤੇ ਆਦਮ ਆਪਣੀ ਬੁੱਢੀ ਹਵਾ ਦੇ ਕੋਲ ਗਿਆ, ਅਤੇ ਉਹ ਹਮਲਾ ਹੋਈ ਅਤੇ ਉਹਦੇ ਕਾਇਨ ਜੰਮਿਆ। ਤਦ ਉਹਨੇ ਆਖਿਆ ਮੈਨੂੰ ਖੁਦਾਵੰਦ ਵੱਲੋਂ ਇੱਕ ਮਰਦ ਮਿਲਿਆ। ਫਿਰ ਕਾਇਨ ਦਾ ਭਰਾ ਹਾਬਲ ਜੰਮਿਆ, ਅਤੇ ਹਾਬਲ ਭੇਡਾਂ ਬੱਕਰੀਆਂ ਦਾ ਚਰਵਾਹਾ ਅਤੇ ਕਾਇਨ ਕਿਸਾਨ ਸੀ। ਅਤੇ ਕਾਇਨ ਨੇ ਆਪਣੇ ਭਰਾ ਹਾਬਲ ਨੂੰ ਕੁਝ ਆਖਿਆ, ਅਤੇ ਜਦ ਉਹ ਦੋਵੇਂ ਪੈਲੀਆਂ ਵਿੱਚ ਸੀ ਅਤੇ ਇੰਝ ਹੋਇਆ ਭਈ ਕਾਇਨ ਨੇ ਆਪਣੇ ਭਰਾ ਹਾਬਲ ਉੱਤੇ ਹਮਲਾ ਕੀਤਾ ਅਤੇ ਉਹਨੂੰ ਮਾਰ ਸੁੱਟਿਆ। ਤਦ ਖੁਦਾਵੰਦ ਨੇ ਕਾਇਨ ਨੂੰ ਆਖਿਆ ਭਈ ਤੇਰਾ ਭਰਾ ਹਾਬਲ ਕਿੱਥੇ ਆ? ਉਹਨੇ ਆਖਿਆ ਮੈਨੂੰ ਨਹੀਂ ਪਤਾ, ਕੀ ਮੈਂ ਆਪਣੇ ਭਰਾ ਦਾ ਰਾਖ ਹਾਂ? ਫਿਰ ਉਹਨੇ ਆਖਿਆ ਤੂੰ ਇਹ ਕੀ ਕੀਤਾ? ਤੇਰੇ ਭਰਾ ਦਾ ਲਹੂ ਧਰਤੀ ਵਿੱਚੋਂ ਮੈਨੂੰ ਬੁਲਾਉਂਦਾ ਏ, ਹੁਣ ਤੂੰ ਧਰਤੀ ਵੱਲੋਂ ਲਾਨਤੀ ਬਣਿਆ ਜਿਹਨੇ ਆਪਣਾ ਮੂੰਹ ਖੋਲਿਆ ਭਈ ਤੇਰੇ ਹੱਥੋਂ ਤੇਰੇ ਭਰਾ ਦਾ ਲਹੂ ਲਵੇ। ਇਸ ਲਈ ਕਾਇਨ ਖੁਦਾਵੰਦ ਦੇ ਸਾਹਮਣਿਓਂ ਨਿਕਲ ਗਿਆ ਅਤੇ ਅਦਨ ਦੇ ਮਸ਼ਰਕ ਵੱਲ ਨੂਰ ਦੇ ਇਲਾਕੇ ਵਿੱਚ ਜਾ ਵਸਿਆ। ਯਸਾਇਆ: ਜਾਗ ਜਾਗ ਐ ਸਿਉਨ, ਆਪਣੀ ਸ਼ੌਕਤ ਨਾਲ ਮੁਲੱਬਸ ਹੋ, ਐ ਯਰੂਸ਼ਲਮ ਪਾਕ ਸ਼ਹਿਰ, ਆਪਣੇ ਉੱਤੋਂ ਮਿੱਟੀ ਝਾੜ ਦੇ, ਉੱਠ ਕੇ ਬੈਠ ਐ ਯਰੂਸ਼ਲਮ, ਐ ਅਸੀਰ ਸਿਉਨ ਦੀ ਧੀ, ਆਪਣੀ ਧੌਣ ਦੇ ਬੰਧਨ ਨੂੰ ਖੋਲ੍ਹ ਦੇ, ਕਿਉਂ ਜੇ ਖੁਦਾਵੰਦ ਆਖਦਾ ਏ ਵੀ ਤੁਸੀਂ ਮੁਫ਼ਤ ਵੇਚੇ ਗਏ ਅਤੇ ਤੁਹਾਨੂੰ ਬਗੈਰ ਪੈਸਿਆਂ ਦੇ ਹੀ ਆਜ਼ਾਦ ਕੀਤਾ ਜਾਵੇਗਾ। ਯਸਾਇਆ: ਯਕੀਨਨ ਖੁਦਾਵੰਦ ਸਿਆਉਣ ਨੂੰ ਤਸੱਲੀ ਦੇਵੇਗਾ, ਉਹ ਉਹਦੇ ਸਾਰੇ ਵਿਰਾਨਿਆਂ ਦੀ ਦਿਲਦਾਰੀ ਕਰੇਗਾ, ਉਹ ਉਹਦਾ ਬੀਆਬਾਨ ਅਦਨ ਵਾਂਗਰ ਅਤੇ ਉਹਦਾ ਸਹਿਰਾ ਖੁਦਾਵੰਦ ਦੇ ਬਾਗ ਵਾਂਗਰ ਬਣਾਵੇਗਾ, ਖੁਸ਼ੀ ਅਤੇ ਸ਼ਾਦਮਾਨੀ ਉਹਦੇ ਵਿੱਚ ਪਾਈ ਜਾਵੇਗੀ, ਸ਼ੁਕਰਗੁਜ਼ਾਰੀ ਅਤੇ ਗਾਣੇ ਦੀ ਆਵਾਜ਼ ਉਹਦੇ ਵਿੱਚ ਹੋਵੇਗੀ। ਮੱਤੀ ਫਿਰ ਯਸੂ ਉੱਥੋਂ ਨਿਕਲ ਕੇ ਸੌਰ ਅਤੇ ਸੈਦਾ ਦੇ ਇਲਾਕਿਆਂ ਵੱਲ ਟੁਰ ਪਿਆ ਅਤੇ ਵੇਖੋ ਇੱਕ ਕੈਨਾਨੀ ਔਰਤ ਉਹਨਾਂ ਇਲਾਕਿਆਂ ਵਿੱਚੋਂ ਨਿਕਲੀ ਅਤੇ ਉਹਨੂੰ ਬੁਲਾ ਕੇ ਆਖਣ ਲੱਗੀ, ਐ ਖੁਦਾਵੰਦ ਦਾਊਦ ਦੇ ਪੁੱਤਰ ਮੇਰੇ ਉੱਤੇ ਰਹਿਮ ਕਰ, ਇੱਕ ਬਦਰੂ ਮੇਰੀ ਧੀ ਨੂੰ ਬਹੁਤ ਸਤਾਉਂਦੀ ਏ। ਪਰ ਉਹਨੇ ਉਹਨੂੰ ਕੁਝ ਜਵਾਬ ਨਾ ਦਿੱਤਾ ਅਤੇ ਉਹਦੇ ਚੇਲਿਆਂ ਨੇ ਉਹਦੇ ਕੋਲ ਆ ਕੇ ਉਹਦੇ ਅੱਗੇ ਇਹ ਅਰਜ਼ ਕੀਤੀ, ਭਈ ਉਹਨੂੰ ਜਾਣ ਦੇ ਕਿਉਂ ਜੇ ਉਹ ਸਾਡੇ ਮਗਰ ਚਲਾਉਂਦੀ ਏ। ਉਹਨੇ ਜਵਾਬ ਵਿੱਚ ਆਖਿਆ, ਭਈ ਮੈਂ ਇਸਰਾਇਲ ਦੇ ਖਾਨਵਾਦੇ ਦੀਆਂ ਗੁਆਚੀਆਂ ਹੋਈਆਂ ਭੇਡਾਂ ਤੋਂ ਇਲਾਵਾ ਕਿਸੇ ਹੋਰ ਦੇ ਕੋਲ ਨਹੀਂ ਘੱਲਿਆ ਗਿਆ। ਪਰ ਉਹਨੇ ਉਹਨੂੰ ਆ ਕੇ ਸਜਦਾ ਕੀਤਾ ਅਤੇ ਆਖਿਆ, ਐ ਖੁਦਾਵੰਦ ਮੇਰੀ ਮਦਦ ਕਰ। ਉਹਨੇ ਜਵਾਬ ਦੇ ਕੇ ਆਖਿਆ, ਮੁੰਡਿਆਂ ਦੀ ਰੋਟੀ ਲੈ ਕੇ ਕੁੱਤਿਆਂ ਅੱਗੇ ਪਾਉਣਾ ਚੰਗਾ ਨਹੀਂ। ਉਹਨੇ ਆਖਿਆ, ਹਾਂ ਐ ਰੱਬਾ, ਕਿਉਂ ਜੇ ਕੁੱਤੇ ਵੀ ਉਹਨਾਂ ਟੁਕੜਿਆਂ ਵਿੱਚੋਂ ਹੀ ਖਾਂਦੇ ਨੇ ਜਿਹੜੇ ਮਾਲਕ ਦੀ ਛਾਬੀ ਵਿੱਚ ਉਡਿਗਦੇ ਨੇ। ਇਸ ਗੱਲ ਉੱਤੇ ਯਸੂ ਨੇ ਜਵਾਬ ਵਿੱਚ ਉਸ ਔਰਤ ਨੂੰ ਆਖਿਆ, ਤੇਰਾ ਈਮਾਨ ਬਹੁਤ ਵੱਡਾ ਏ, ਜਿਵੇਂ ਤੂੰ ਚਾਹੁੰਦੀ ਏ ਤੇਰੇ ਲਈ ਇੰਜੀ ਹੋਵੇ। ਅਤੇ ਉਸੇ ਵੇਲੇ ਉਹਦੀ ਧੀ ਨੇ ਸ਼ਫਾ ਪਾਈ। ਮੱਤੀ ਜਦ ਉਹ ਜੱਥੇ ਨੂੰ ਇਹ ਆਖ ਰਿਹਾ ਸੀ ਤੇ ਉਹਦੀ ਮਾਂ ਤੇ ਭਰਾ ਬਾਹਰ ਖੜੇ ਸੀ ਤੇ ਉਹਦੇ ਨਾਲ ਗੱਲ ਕਰਨਾ ਚਾਹੁੰਦੇ ਸੀ, ਕਿਸੇ ਨੇ ਉਹਨੂੰ ਆਖਿਆ, ਵੇਖ ਤੇਰੀ ਮਾਂ ਤੇ ਤੇਰੇ ਭਰਾ ਬਾਹਰ ਖੜੇ ਨੇ ਤੇ ਤੇਰੇ ਨਾਲ ਗੱਲ ਕਰਨਾ ਚਾਹੁੰਦੇ ਨੇ। ਉਹਨੇ ਖਬਰ ਦੇਣ ਵਾਲੇ ਨੂੰ ਜਵਾਬ ਵਿੱਚ ਆਖਿਆ, ਕੌਣ ਹੈ ਮੇਰੀ ਮਾਂ ਤੇ ਕੌਣ ਨੇ ਮੇਰੇ ਭਰਾ? ਤੇ ਆਪਣੇ ਚੇਲਿਆਂ ਵੱਲ ਹੱਥ ਵਧਾ ਕੇ ਆਖਿਆ, ਵੇਖੋ ਮੇਰੀ ਮਾਂ ਤੇ ਮੇਰੇ ਭਰਾ ਐ ਨੇ, ਕਿਉਂ ਜੇ ਜਿਹੜਾ ਵੀ ਮੇਰੇ ਅਸਮਾਨੀ ਪਿਓ ਦੀ ਮਰਜ਼ੀ ਉੱਤੇ ਚੱਲੇਗਾ ਉਹ ਹੀ ਮੇਰਾ ਭਰਾ ਤੇ ਮੇਰੀ ਭੈਣ ਤੇ ਮੇਰੀ ਮਾਂ ਏ। ਅਮਸਾਲ ਜਿਵੇਂ ਗੋਰਿਆ ਅਵਾਰਾ ਫਿਰਦੀ ਏ ਤੇ ਅਬਾਬੀਲ ਉਡਾਉਂਦੀ ਰਹਿੰਦੀ ਏ, ਉਸੇ ਤਰ੍ਹਾਂ ਹੀ ਬਿਲਾ ਵਜ੍ਹਾ ਹੀ ਲਾਨਤ ਬੇਮਹੱਲੇ। ਗਲਤੀਓ ਪਾਕ ਕਿਤਾਬ ਨੇ ਸਾਰਿਆਂ ਨੂੰ ਪਾਪ ਦੇ ਹੇਠਾਂ ਕਰ ਦਿੱਤਾ ਤਾਂ ਜੋ ਉਹ ਵਾਅਦਾ ਜਿਹੜਾ ਯਿਸੂ ਮਸੀਹ ਉੱਤੇ ਈਮਾਨ ਲਿਆਉਣ ਉੱਤੇ ਮੌਕੂਫ ਏ ਇਮਾਨਦਾਰਾਂ ਦੇ ਹੱਕ ਵਿੱਚ ਪੂਰਾ ਕੀਤਾ ਜਾਵੇ। ਅਤੇ ਤੁਸੀਂ ਸਾਰੇ ਜਿਨ੍ਹਾਂ ਨੇ ਮਸੀਹ ਵਿੱਚ ਸ਼ਾਮਲ ਹੋਣ ਦਾ ਬਪਤਿਸਮਾ ਲਿਆ ਮਸੀਹ ਨੂੰ ਪਾ ਲਿਆ ਏ, ਨਾ ਕੋਈ ਯਹੂਦੀ ਰਿਹਾ, ਨਾ ਯੂਨਾਨੀ, ਨਾ ਕੋਈ ਗੁਲਾਮ, ਨਾ ਆਜ਼ਾਦ, ਨਾ ਕੋਈ ਬੰਦਾ, ਨਾ ਕੋਈ ਬੁੱਢੀ, ਕਿਉਂ ਜੇ ਤੁਸੀਂ ਸਾਰੇ ਮਸੀਹ ਵਿੱਚ ਇੱਕ ਹੋ। ਅਤੇ ਜੇ ਤੁਸੀਂ ਮਸੀਹ ਦੇ ਹੋ ਤੇ ਇਬਰਾਹਿਮ ਦੀ ਪੀੜ੍ਹੀ ਤੇ ਵਾਅਦੇ ਦੇ ਮੁਤਾਬਕ ਵਾਰਸ ਹੋ। ਗਲਤੀਓ ਤੇ ਕਿਉਂ ਜੇ ਤੁਸੀਂ ਪੁੱਤਰ ਹੋ, ਇਸ ਲਈ ਰੱਬ ਨੇ ਆਪਣੇ ਪੁੱਤਰ ਦਾ ਰੂਹ ਸਾਡੇ ਦਿਲਾਂ ਵਿੱਚ ਘੱਲਿਆ, ਜਿਹੜਾ ਅੱਬਾ ਯਾਨੀ ਐ ਬਾਪ ਆਖ ਕੇ ਪੁਕਾਰਦਾ ਏ। ਇਸ ਲਈ ਹੁਣ ਤੂੰ ਗੁਲਾਮ ਨਹੀਂ ਪੁੱਤਰ ਏ, ਤੇ ਜਦ ਪੁੱਤਰ ਹੋਇਆ ਤੇ ਰੱਬ ਦੇ ਰਾਹੀਂ ਵਾਰਸ ਵੀ ਹੋਇਆ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸ਼ਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ ਇਨਸਾਨ ਲਾਮਹਿਦੂਦ ਰੂਹ ਦਾ ਮਰਕਬ ਖਿਆਲ, ਰੂਹ ਦੀ ਰੂਹਾਨੀ ਸੂਰਤ ਤੇ ਸ਼ਬੀ ਸਿਆਣ ਦਾ ਪੂਰਾ ਨੁਮਾਇੰਦਾ ਕਾਰ ਏ। ਪੈਦਾਇਸ਼ ਇੱਕ ਬਾਬ ਇੱਕ ਆਇਤ, ਰੱਬ ਨੇ ਸ਼ੁਰੂ ਵਿੱਚ ਧਰਤੀ ਤੇ ਅਸਮਾਨ ਨੂੰ ਬਣਾਇਆ। ਤਖਲੀਕੀ ਅਸੂਲ ਹਯਾਤੀ ਸੱਚਿਆਈ ਤੇ ਮੁਹੱਬਤ ਰੱਬ ਏ। ਸੰਸਾਰ ਰੱਬ ਦੀ ਅਕਾਸੀ ਕਰਦਾ ਏ, ਇੱਕ ਖਾਲਕ ਤੇ ਇੱਕ ਤਖਲੀਕ ਦੇ ਇਲਾਵਾ ਹੋਰ ਕੁਝ ਨਹੀਂ। ਇਹ ਤਖਲੀਕ ਰੂਹਾਨੀ ਖਿਆਲਾਂ ਤੇ ਇਹਨਾਂ ਦੀਆਂ ਪਛਾਣਾਂ ਦੇ ਜ਼ਾਹਰ ਹੋਣ ਤੇ ਮੁਸ਼ਤਮਿਲ ਏ, ਜਿਹੜੇ ਲਾਮਹਿਦੂਦ ਸਿਆਣ ਦੇ ਦਾਮਨ ਨਾਲ ਜੁੜੇ ਨੇ ਤੇ ਹਮੇਸ਼ਾ ਮੁਨਕਸ ਹੁੰਦੇ ਨੇ। ਇਹ ਖਿਆਲ ਮਹਿਦੂਦ ਤੋਂ ਲਾਮਹਿਦੂਦ ਤੀਕਰ ਵਸੀ ਨੇ ਤੇ ਬਹੁਤ ਉੱਚੇ ਖਿਆਲ ਰੱਬ ਦੀਆਂ ਧੀਆਂ ਤੇ ਪੁੱਤਰ ਨੇ। ਸਿਆਣ ਦੀ ਹਯਾਤੀ ਦੇਣ ਵਾਲੀ ਖਸਲਤ ਰੂਹ ਏ, ਨਾ ਕਿ ਮਾਦਾ। ਮਿਸਾਲੀ ਇਨਸਾਨ ਤਖਲੀਕ ਦੇ ਨਾਲ, ਜ਼ਹਾਨਤ ਦੇ ਨਾਲ ਤੇ ਸੱਚਿਆਈ ਦੇ ਨਾਲ ਮੁਤਾਬਕਤ ਰੱਖਦਾ ਏ। ਇਲਾਹੀ ਸਾਇੰਸ ਵਿੱਚ ਸਾਡੇ ਕੋਲ ਰੱਬ ਨੂੰ ਮੁਜ਼ੱਕਰ ਸਮਝਣ ਦਾ ਉਹੀ ਇਖਤਿਆਰ ਨਹੀਂ ਏ ਜਿਹੜਾ ਉਹਨੂੰ ਮੁਅੱਨਸ ਸਮਝਣ ਦਾ ਨਹੀਂ ਏ, ਕਿਉਂ ਜੇ ਪਿਆਰ ਦੇਵਤਾ ਦਾ ਵਾਜ਼ਿਆਤਰ ਖਿਆਲ ਪੇਸ਼ ਕਰਦਾ ਏ। ਮਸੀਹੀ ਸਾਇੰਸਦਾਨ ਸਮਝਦੇ ਨੇ ਭਈ ਮਜ਼ਬੀ ਲਿਹਾਜ਼ ਨਾਲ ਉਹਨਾਂ ਦੇ ਕੋਲ ਅਪੀਲੀ ਮਾਂ ਲਈ ਉਹੀ ਇਖਤਿਆਰ ਨੇ ਜਿਵੇਂ ਭੈਣ ਭਰਾ ਲਈ ਨੇ। ਯਿਸੂ ਨੇ ਆਖਿਆ, ਕਿਉਂ ਜੇ ਜਿਹੜਾ ਕੋਈ ਮੇਰੇ ਅਸਮਾਨੀ ਪਿਓ ਦੀ ਮਰਜ਼ੀ ਉੱਤੇ ਟੁਰੇ ਉਹੀ ਮੇਰਾ ਭਰਾ ਅਤੇ ਮੇਰੀ ਭੈਣ ਅਤੇ ਮਾਂ ਹੈ। ਪੈਦਾਇਸ਼ 2 ਬਾਬ 21-22 ਆਇਤਾਂ। ਅਤੇ ਖੁਦਾਵੰਦ ਰੱਬ ਨੇ ਆਦਮ ਉੱਤੇ ਗਹਿਰੀ ਨੀਂਦਰ ਘੱਲੀ ਅਤੇ ਉਹ ਸੌਂ ਗਿਆ, ਅਤੇ ਉਹਨੇ ਉਹਦੀਆਂ ਪਸਲੀਆਂ ਵਿੱਚੋਂ ਇੱਕ ਨੂੰ ਕੱਢਿਆ ਅਤੇ ਉਹਦੀ ਥਾਂ ਗੋਸ਼ਤ ਭਰ ਦਿੱਤਾ। ਅਤੇ ਖੁਦਾਵੰਦ ਰੱਬ ਉਹਦੀ ਪਸਲੀ ਵਿੱਚੋਂ ਜਿਹੜੀ ਉਹਨੇ ਆਦਮ ਵਿੱਚੋਂ ਕੱਢੀ ਸੀ ਇੱਕ ਬੁੱਢੀ ਬਣਾ ਕੇ ਉਹਨੂੰ ਆਦਮ ਦੇ ਕੋਲ ਲਿਆਇਆ। ਇੱਥੇ ਝੂਠ, ਖਲਤੀ, ਸੱਚਿਆਈ ਯਾਨੀ ਰੱਬ ਨੂੰ ਕ੍ਰੈਡਿਟ ਦਿੰਦੇ ਨੇ। ਆਦਮ ਵਿੱਚ ਨੀਂਦਰ ਜਾਂ ਸਮੋਹਨ ਦੀ ਕੈਫੀਅਤ ਪੈਦਾ ਕਰਕੇ ਇਹਦੇ ਉੱਤੇ ਜਰਾਹੀ ਦਾ ਓਪਰੇਸ਼ਨ ਕੀਤਾ ਜਾਵੇ ਅਤੇ ਇੰਝ ਬੁੱਢੀ ਪੈਦਾ ਕੀਤੀ ਜਾਵੇ। ਇਹ ਮਕਨਾਤੀਸੀਅਤ ਦਾ ਪਹਿਲਾ ਰਿਕਾਰਡ ਹੈ। ਤਖਲੀਕ ਦਾ ਸ਼ੁਰੂ ਲੋਹ ਦੀ ਬਜਾਏ ਹਨੇਰੇ ਤੋਂ, ਰੂਹਾਨੀ ਦੀ ਬਜਾਏ ਮਾਦੀ ਦੇ ਤੌਰ 'ਤੇ। ਗਲਤੀ ਹੁਣ ਸੱਚਿਆਈ ਦੇ ਕੰਮ ਦੀ ਨਕਲ ਕਰਦੀ ਏ, ਪਿਆਰ ਦਾ ਮਜ਼ਾਕ ਉਡਾਉਂਦੀ ਏ ਅਤੇ ਇਹ ਦੱਸਦੀ ਏ ਵੀ ਗਲਤੀ ਨੇ ਕਿਹੜਾ ਵੱਡਾ ਕੰਮ ਕੀਤਾ ਏ। ਆਪਣੀਆਂ ਚੰਗੀਆਂ ਤਖਲੀਕਾਂ ਨੂੰ ਵੇਖ ਕੇ ਅਤੇ ਉਹਨਾਂ ਨੂੰ ਅਸਲੀ ਅਤੇ ਰੱਬ ਦੀਆਂ ਦਿੱਤੀਆਂ ਹੋਈਆਂ ਆਖ ਕੇ ਆਦਮ ਉਰਫ ਗਲਤੀ ਉਹਨਾਂ ਨੂੰ ਨਾ ਦਿੰਦਾ ਏ। ਇਹਦੇ ਬਾਅਦ ਉਹ ਆਪ ਨਿਉ ਬਣਨ ਵਾਲਾ ਏ। ਬੁੱਢੀ ਅਤੇ ਉਹਦੀ ਆਪਣੀ ਨੌਈਅਤ ਦੀ ਤਖਲੀਕ ਉਹਨਾਂ ਨੂੰ ਇਨਸਾਨ ਆਖਦੇ ਨੇ, ਯਾਨੀ ਇੱਕ ਤਰ੍ਹਾਂ ਦਾ ਬੰਦਾ। ਪਰ ਇਸ ਹਕਾਇਤ ਦੇ ਮੁਤਾਬਕ ਸਰਜਰੀ ਪਹਿਲਾਂ ਜ਼ਿਹਨੀ ਤੌਰ 'ਤੇ ਸਾਮਾਨ ਦੇ ਬਗੈਰ ਸੀ ਅਤੇ ਇਹ ਮੈਡੀਕਲ ਦੇ ਲੋਕਾਂ ਲਈ ਇੱਕ ਚੰਗਾ ਇਸ਼ਾਰਾ ਹੋ ਸਕਦਾ ਹੈ। ਬਾਅਦ ਵਿੱਚ ਇਨਸਾਨ ਦੀ ਤਾਰੀਖ ਵਿੱਚ ਜਦ ਨਮੂਨਾ ਫਲ ਆਪਣੀ ਨੌਈਅਤ ਦਾ ਫਲ ਲਿਆ ਰਿਹਾ ਸੀ ਅਤੇ ਇਸ ਤਰੀਕੇ ਵਿੱਚ ਤਬਦੀਲੀ ਦੀ ਸਲਾਹ ਆਈ ਵੀ ਬੰਦਾ ਬੁੱਢੀ ਤੋਂ ਜੰਮਣਾ ਚਾਹੀਦਾ ਹੈ, ਬੁੱਢੀ ਨੂੰ ਦੁਬਾਰਾ ਬੰਦੇ ਵਿੱਚੋਂ ਨਹੀਂ ਲੈਣਾ ਚਾਹੀਦਾ। ਇਹ ਵੀ ਸਾਹਮਣੇ ਆਇਆ ਵੀ ਇਨਸਾਨਾਂ ਦੀ ਪੈਦਾਇਸ਼ ਵਿੱਚ ਮਦਦ ਲਈ ਸਾਮਾਨ ਦੀ ਲੋੜ ਸੀ। ਸਲਾਹਕਾਰ ਉੱਤੇ ਸੌਤੀ ਦਾ ਪਹਿਲਾ ਨਿਜ਼ਾਮ ਬਦਲ ਗਿਆ। ਇੱਕ ਹੋਰ ਤਬਦੀਲੀ ਇਨਸਾਨ ਦੀ ਫਿਤਰਤ ਅਤੇ ਇਬਤਦਾ ਦੇ ਬਾਰੇ ਵਿੱਚ ਆਵੇਗੀ ਅਤੇ ਇਹ ਇਨਕਸ਼ਾਫ ਹਸਤੀ ਦੇ ਸੁਫਨੇ ਨੂੰ ਤਬਾਹ ਕਰ ਦੇਵੇਗਾ, ਅਸਲੀਅਤ ਨੂੰ ਬਹਾਲ ਕਰ ਦੇਵੇਗਾ, ਸਾਇੰਸ ਅਤੇ ਤਖਲੀਕ ਦੀ ਸ਼ਾਨਦਾਰ ਅਸਲੀਅਤ ਦਾ ਆਗਾਜ਼ ਕਰੇਗਾ। ਭਈ ਬੰਦਾ ਅਤੇ ਬੁੱਢੀ ਦੋਵੇਂ ਰੱਬ ਵੱਲੋਂ ਅਗਾਂਹ ਵੱਧਦੇ ਨੇ ਅਤੇ ਉਹਦੇ ਅਬਦੀ ਬਾਲ ਨੇ ਜਿਨ੍ਹਾਂ ਦਾ ਰਿਸ਼ਤਾ ਮਾਂ ਪਿਓ ਤੋਂ ਘੱਟ ਨਹੀਂ ਹੈ। ਸਾਰੇ ਇਨਸਾਨੀ ਇਲਮ ਅਤੇ ਮਾਦੀ ਅਹਿਸਾਸ ਬਦਨੀ 5 ਹਿੱਸਾਂ ਤੋਂ ਹਾਸਲ ਕੀਤੇ ਜਾਣੇ ਚਾਹੀਦੇ ਨੇ। ਜੇ ਇਸ ਇਲਮ ਦਾ ਪਹਿਲਾ ਫਲ ਖਾਣ ਨਾਲ ਮੌਤ ਆਈ ਤਾਂ ਕੀ ਇਹ ਇਲਮ ਮਹਿਫੂਜ਼ ਹੈ? ਆਦਮ ਅਤੇ ਉਹਦੀ ਪੀੜ੍ਹੀ ਉੱਤੇ ਲਾਨਤ ਕੀਤੀ ਗਈ, ਨਾ ਭਈ ਬਰਕਤ ਦਿੱਤੀ ਗਈ। ਅਤੇ ਇਹ ਇਸ਼ਾਰਾ ਕਰਦਾ ਹੈ ਭਈ ਇਲਾਹੀ ਰੂਹ ਜਾਂ ਪਿਓ ਮਾਦੀ ਇਨਸਾਨ ਦੀ ਮੁਜ਼ੰਮਤ ਕਰਦਾ ਹੈ ਅਤੇ ਉਹਨੂੰ ਮਿੱਟੀ ਵਿੱਚ ਮਿਲਾ ਦਿੰਦਾ ਹੈ। ਯਹੋਵਾ ਨੇ ਇਹ ਐਲਾਨ ਕੀਤਾ ਭਈ ਧਰਤੀ ਮਲਾਉਣ ਸੀ ਅਤੇ ਇਸ ਧਰਤੀ ਜਾਂ ਮਾਦੇ ਤੋਂ ਆਦਮ ਨੇ ਜਨਮ ਲਿਆ। ਫਿਰ ਵੀ ਰੱਬ ਨੇ ਇਨਸਾਨ ਦੀ ਖਾਤਰ ਧਰਤੀ ਨੂੰ ਬਰਕਤ ਦਿੱਤੀ। ਇਹਦੇ ਬਾਅਦ ਇਹ ਗੱਲ ਸਾਹਮਣੇ ਆਈ ਭਈ ਆਦਮ ਉਹ ਮਿਸਾਲੀ ਇਨਸਾਨ ਨਹੀਂ ਸੀ ਜਿਹਦੇ ਪਰੋਂ ਧਰਤੀ ਨੂੰ ਬਰਕਤ ਦਿੱਤੀ ਗਈ ਸੀ। ਮਿਸਾਲੀ ਇਨਸਾਨ ਆਪਣੇ ਵੇਲੇ ਉੱਤੇ ਜ਼ਾਹਰ ਕੀਤਾ ਗਿਆ ਅਤੇ ਉਹਨੂੰ ਯਿਸੂ ਮਸੀਹ ਦੇ ਤੌਰ 'ਤੇ ਜਾਣਿਆ ਜਾਂਦਾ ਸੀ। ਕੋਈ ਵੀ ਬੰਦਾ ਜਿਹੜਾ ਰੱਬ ਦੇ ਖਿਆਲ ਅਤੇ ਵਿਚਾਰੀ ਇਨਸਾਨੀਅਤ ਦੇ ਵਿਚਕਾਰ ਅਦਮ ਮੁਤਾਬਕਤ ਨੂੰ ਸਮਝਣ ਦੇ ਕਾਬਲ ਹੈ ਉਹਨੂੰ ਰੱਬ ਦੇ ਇਨਸਾਨ ਜਿਹੜਾ ਉਹਦੀ ਸੂਰਤ ਉੱਤੇ ਬਣਾਇਆ ਗਿਆ ਹੈ ਅਤੇ ਆਦਮ ਦੀ ਪਾਪ ਕਰਨ ਵਾਲੀ ਨਸਲ ਦੇ ਵਿਚਕਾਰ ਫਰਕ ਨੂੰ ਜੋ ਕ੍ਰਿਸਚਨ ਸਾਇੰਸ ਨੇ ਕੀਤਾ ਸਮਝਣ ਦੇ ਕਾਬਲ ਹੋਣਾ ਚਾਹੀਦਾ ਹੈ। ਰੱਬ ਦੇ ਤਸੱਵਰ ਦੀ ਤਾਲੀਮ ਦੇਣਾ ਜਾਂ ਇਹਦੇ ਨਾਲ ਬਿਮਾਰੀ ਦਾ ਇਲਾਜ ਕਰਨਾ ਇਹ ਕ੍ਰਿਸਚਨ ਸਾਇੰਸ ਦਾ ਮਕਸਦ ਨਹੀਂ ਹੈ, ਜਿਵੇਂ ਭਈ ਇੱਕ ਨਕਾਦ ਨੇ ਇਲਜ਼ਾਮ ਲਾਇਆ ਹੈ। ਮੈਨੂੰ ਅਫਸੋਸ ਹੈ ਭਈ ਅਜਿਹੀ ਤਨਕੀਦ ਇਨਸਾਨ ਅਤੇ ਆਦਮ ਵਿੱਚ ਗੜਬੜ ਪੈਦਾ ਕਰਦੀ ਹੈ। ਇਨਸਾਨ ਦੇ ਬਾਰੇ ਆਖਿਆ ਜਾਂਦਾ ਹੈ ਭਈ ਉਹ ਰੱਬ ਦੀ ਸੂਰਤ ਉੱਤੇ ਪੈਦਾ ਕੀਤਾ ਗਿਆ ਹੈ ਅਤੇ ਇਹ ਇੱਕ ਪਾਪੀ ਅਤੇ ਬਿਮਾਰ ਫਾਨੀ ਇਨਸਾਨ ਨਹੀਂ ਹੈ, ਬਲਕਿ ਇੱਕ ਮਿਸਾਲੀ ਇਨਸਾਨ ਹੈ ਜਿਹੜਾ ਰੱਬ ਦੀ ਸੂਰਤ ਦੀ ਅਕਾਸੀ ਕਰਦਾ ਹੈ ਜਿਹਦਾ ਹਵਾਲਾ ਦਿੱਤਾ ਜਾ ਰਿਹਾ ਹੁੰਦਾ ਹੈ। ਰੱਬ ਦਾ ਇਨਸਾਨ ਜਿਹਨੂੰ ਰੂਹਾਨੀ ਤੌਰ 'ਤੇ ਬਣਾਇਆ ਗਿਆ ਹੈ ਮਾਦੀ ਜਾਂ ਫਾਨੀ ਨਹੀਂ ਹੈ। ਸਾਰੇ ਇਨਸਾਨੀ ਇਖਤਲਾਫਾਂ ਦੀ ਵਲਦੀਅਤ ਆਦਮ ਦਾ ਸੁਪਨਾ ਸੀ, ਗਹਿਰੀ ਨੀਂਦਰ ਜਿਹਦੇ ਵਿੱਚ ਹਯਾਤੀ ਅਤੇ ਉਹਦੀ ਜ਼ਹਾਨਤ ਦਾ ਮਾਣ ਪੈਦਾ ਹੋਇਆ ਜਿਹੜਾ ਮਾਦੇ ਤੋਂ ਨਿਕਲਿਆ ਅਤੇ ਲੰਘਿਆ। ਇਹ ਮੁਸ਼ਰਕਾਨਾ ਗਲਤੀ ਜਾਂ ਜਿਹਨੂੰ ਸੱਪ ਆਖਿਆ ਜਾਂਦਾ ਹੈ ਹਲੇ ਵੀ ਸੱਚਿਆਈ ਦੇ ਖਿਲਾਫ ਇਸਰਾਰ ਕਰਦਾ ਅਤੇ ਆਖਦਾ ਹੈ ਤੁਸੀਂ ਰੱਬ ਵਾਂਗਰ ਹੋ ਜਾਓਗੇ, ਯਾਨੀ ਮੈਂ ਗਲਤੀ ਨੂੰ ਸੱਚਿਆਈ ਵਾਂਗਰ ਅਸਲੀ ਅਤੇ ਅਬਦੀ ਬਣਾ ਦੇਵਾਂਗਾ। ਸੱਚਿਆਈ ਦੇ ਇਨਫਰਾਦੀ ਨਮੂਨੇ ਦੇ ਤੌਰ ਤੇ ਯਿਸੂ ਮਸੀਹ ਰਬੂਨੀ ਗਲਤੀ ਤੇ ਸਾਰੇ ਪਾਪ ਬਿਮਾਰੀ ਤੇ ਮੌਤ ਨੂੰ ਰੱਦ ਕਰਨ ਆਇਆ ਤਾਂ ਜੋ ਸੱਚਿਆਈ ਤੇ ਹਯਾਤੀ ਦੀ ਰਾਹ ਹਮਵਾਰ ਕਰੇ। ਰੂਹ ਦੇ ਫਲਾਂ ਤੇ ਮਾਦੀ ਫਹਿਮ ਸੱਚਿਆਈ ਤੇ ਗਲਤੀ ਦੇ ਵਿਚਕਾਰ ਫਰਕ ਨੂੰ ਵਾਜ਼ਿਆ ਕਰਦਿਆਂ ਹੋਏ ਇਹ ਨਮੂਨਾ ਯਿਸੂ ਦੀ ਪੂਰੀ ਜ਼ਮੀਨੀ ਹਯਾਤੀ ਦੇ ਦੌਰਾਨ ਜ਼ਾਹਰ ਹੁੰਦਾ ਰਿਹਾ। ਮਰੀਅਮ ਦਾ ਉਹਨੂੰ ਹਮਲ ਵਿੱਚ ਲੈਣਾ ਰੂਹਾਨੀ ਸੀ, ਕਿਉਂਕਿ ਬਸ ਪਾਕੀਜ਼ਗੀ ਹੀ ਸੱਚਿਆਈ ਅਤੇ ਪਿਆਰ ਨੂੰ ਰੋਸ਼ਨ ਕਰ ਸਕਦੀ ਏ, ਜਿਹੜੀ ਵਾਜ਼ਿਆ ਤੌਰ 'ਤੇ ਨੇਕ ਅਤੇ ਪਾਕ ਮਸੀਹ ਯਿਸੂ ਵਿੱਚ ਮੁਜੱਸਮ ਹੋ ਜਾਂਦੀ ਏ। ਇਨਸਾਨ ਉਹਦੇ ਤੋਂ ਇਹ ਸਿੱਖ ਸਕਦੇ ਨੇ ਵੀ ਬੁਰਿਆਈ ਤੋਂ ਕਿਵੇਂ ਬਚਿਆ ਜਾਵੇ। ਹਕੀਕੀ ਇਨਸਾਨ ਦਾ ਸਾਇੰਸ ਦੇ ਪਾਰੋਂ ਆਪਣੇ ਖਾਲਕ ਨਾਲ ਤਾਲੁਕ ਉਸਤਵਾਰ ਕਰਦਿਆਂ ਹੋਇਆਂ ਇਨਸਾਨ ਨੂੰ ਸਿਰਫ ਪਾਪ ਤੋਂ ਦੂਰ ਹੋਣ ਅਤੇ ਮਸੀਹ ਯਾਨੀ ਹਕੀਕੀ ਇਨਸਾਨ ਅਤੇ ਰੱਬ ਦੇ ਨਾਲ ਉਹਦੇ ਤਾਲੁਕ ਨੂੰ ਪਾਉਣ ਅਤੇ ਇਲਾਹੀ ਫਰਜ਼ੰਦਗੀ ਨੂੰ ਪਛਾਣਨ ਲਈ ਫਾਨੀ ਖੁਦੀ ਤੋਂ ਨਜ਼ਰ ਹਟਾਉਣ ਦੀ ਲੋੜ ਏ। ਮਸੀਹ ਯਾਨੀ ਸੱਚਿਆਈ ਯਿਸੂ ਦੇ ਪਾਰੋਂ ਜ਼ਾਹਰ ਹੋਈ ਬਦਨ ਉੱਤੇ ਰੂਹ ਦੀ ਤਾਕਤ ਨੂੰ ਸਾਬਤ ਕਰਨ ਲਈ ਅਤੇ ਇਹ ਵਿਖਾਉਣ ਲਈ ਵੀ ਸੱਚਿਆਈ ਬਿਮਾਰ ਨੂੰ ਸ਼ਿਫਾ ਦਿੰਦਿਆਂ ਅਤੇ ਪਾਪ ਨੂੰ ਤਬਾਹ ਕਰਦਿਆਂ ਹੋਇਆ ਇਨਸਾਨੀ ਸਿਆਣ ਅਤੇ ਬਦਨ ਉੱਤੇ ਉਹਦੇ ਅਸਰਾਂ ਦੇ ਪਾਰੋਂ ਜ਼ਾਹਰ ਹੁੰਦੀ ਏ। ਮਾਦੀਅਤ ਦੇ ਰੂਹਾਨੀ ਮੁਖਾਲਫ ਦੀ ਸਿਆਣ ਦੇ ਰਾਹੀਂ ਇੱਥੇ ਤੀਕਰ ਪਈ ਮਸੀਹ ਸੱਚਿਆਈ ਦੇ ਰਾਹੀਂ ਇਨਸਾਨ ਜੰਨਤ ਦੇ ਬੂਹਿਆਂ ਨੂੰ ਇਲਾਹੀ ਸਾਇੰਸ ਦੀਆਂ ਕੁੰਜੀਆਂ ਨਾਲ ਦੁਬਾਰਾ ਖੋਲ੍ਹੇਗਾ, ਜਿਨ੍ਹਾਂ ਦੇ ਬਾਰੇ ਇਨਸਾਨ ਸਮਝਦਾ ਹੈ ਭਈ ਉਹ ਬੰਦ ਹੋ ਗਏ ਨੇ, ਅਤੇ ਆਪਣੇ ਆਪ ਨੂੰ ਬੇਗੁਨਾਹ ਨੇਕ ਪਾਕ ਅਤੇ ਆਜ਼ਾਦ ਵੇਖੇਗਾ। ਮਾਦੀ ਹਯਾਤੀ ਦੇ ਅਕੀਦੇ ਅਤੇ ਸੁਫਨੇ ਤੋਂ ਬਿਲਕੁਲ ਵੱਖਰੀ ਇਲਾਹੀ ਹਯਾਤੀ ਏ, ਜਿਹੜੀ ਰੂਹਾਨੀ ਫਹਿਮ ਅਤੇ ਸਾਰੀ ਧਰਤੀ ਉੱਤੇ ਇਨਸਾਨ ਦੀ ਹੁਕਮਰਾਨੀ ਦੀ ਸਿਆਣ ਨੂੰ ਜ਼ਾਹਿਰ ਕਰਦੀ ਏ। ਇਹ ਫਹਿਮ ਗਲਤੀ ਨੂੰ ਬਾਹਰ ਕੱਢਦਾ ਏ ਅਤੇ ਬਿਮਾਰ ਨੂੰ ਸ਼ਿਫਾ ਦਿੰਦਾ ਏ, ਅਤੇ ਇਹਦੇ ਨਾਲ ਤੁਸੀਂ ਸਾਹਬੇ ਇਖਤਿਆਰ ਵਾਂਗਰ ਗੱਲ ਕਰ ਸਕਦੇ ਹੋ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਿਆਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ, ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਣ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ, ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਿਆਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਣਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਅਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾ ਰਿਹਾਨਾ ਜ਼ਹਿਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ, ਅਤੇ ਰੱਬ ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।